ਗੁਰੂ ਰੁਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਥਾਈਂ ਰਾਗ ਅਤੇ ਵਹਿਰਾਗ ਦਾ ਵਿਸਥਾਰ ਦਰਸਾਇਆ ਹੈ। ਇੱਕ ਮਹਾਨ ਦੇਵਗਿਰ ਜੀ ਸਨ, ਜਿਨ੍ਹਾਂ ਨੇ ਵਹਿਰਾਗ ਤਾਂ ਧਾਰਿਆ, ਆਪਣੇ ਮਨ ਨੂੰ ਮਾਰ ਕੱਟਿਆ ਅਤੇ ਹੁਣ ਕਿਸੇ ਪਾਸੇ ਦਾ ਰਾਗ ਉਸਦੇ ਮਨ ਬੁੱਧ ਨੂੰ ਨਿਵਾ ਨਹੀਂ ਸੀ ਸਕਦਾ। ਉਹ ਸੁੱਕੀ ਟਾਹਣੀ ਵਾਂਗੂ ਪੱਕ ਗਿਆ ਸੀ। ਮਨ ਵਿੱਚ ਲਚਕਦਾਰ ਅਤੇ ਜੀਵਨ ਦੀ ਅਪਕੜਤਾ ਨਹੀਂ ਸੀ, ਪਰ ਜਿੰਦਹੀਨਤਾ ਵਾਲੀ ਉਦਾਸੀ ਦਾ ਅਕਣੇਵਾਂ ਜਿਹਾ ਸੀ। ਸੋ ਸਤਿਗੁਰਾਂ ਨੇ ਉਸ ਅਕਣੇਵੇਂ ਵਿੱਚ ਉਸ ਨੂੰ ਕੱਢ ਕੇ ਰਸ ਵਾਲੇ ਪਾਸੇ ਟੋਰਿਆ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਰਾਗ ਅਤੇ ਵੈਰਾਗ। ਹਿੰਦੂਆਂ ਨੇ ਜਦ ਬੋਧ ਮੱਤ ਦੀ ਹਿੰਦੁਸਤਾਨ ਵਿੱਚੋਂ ਸਮਾਪਤੀ ਕਰ ਦਿੱਤੀ ਤਾਂ ਬੁੱਧ ਗਇਆ ਯਾਨੀ ਬੋਧੀ ਅਸਥਾਨ ਵੀ ਸਾਂਭ ਲਿਆ ਸੀ। ਇੱਥੇ ਬੁੱਧ ਜੀ ਨੇ ਤਪ ਤਪਿਆ ਅਤੇ ਉਹਨਾਂ ਨੂੰ ਆਪਣੇ ਗਿਆਨ ਦਾ ਅਨੁਭਵ ਹੋਇਆ ਸੀ। ਕਿਉਂਕਿ ਹਿੰਦੂ ਬੁੱਧ ਜੀ ਨੂੰ ਅਵਤਾਰ ਵੀ ਮੰਨਦੇ ਸਨ, ਇਸ ਕਰਕੇ ਇਹ ਅਸਥਾਨ ਵੀ ਉਹਨਾਂ ਨੇ ਆਪਣੇ ਅਧਿਕਾਰ ਵਿੱਚ ਕਰ ਲਿਆ ਸੀ। ਮਹੰਤ ਦੇਵਗਿਰ ਬਹੁਤ ਸਾਰੇ ਆਪਣੇ ਛੋਟੇ ਮੰਦਰਾਂ ਦੇ ਮਹੰਤਾਂ ਦਾ ਵੱਡਾ ਮਹੰਤ ਅਤੇ ਮਾਨਨੀਯ ਪੁਰਖ ਸੀ, ਪਰ ਸੀ ਸੱਚ ਦਾ ਖੋਜੀ ਅਤੇ ਵਿਦਵਾਨ। ਵਿਦਿਆ ਨੇ ਇਸ ਦੇ ਮਨ ਨੂੰ ਜਾਣਨਹਾਰ ਤਾਂ ਬਣਾ ਦਿੱਤਾ ਹੋਇਆ ਸੀ ਅਤੇ ਉਹ ਵੈਰਾਗ ਵੀ ਸੀ, ਪਰ ਉਹ ਰਾਗ ਨੂੰ ਵੈਰਾਗ ਵਿੱਚ ਪਲਟਦਾ ਪਲਟਦਾ ਇੰਝ ਹੋ ਗਿਆ ਸੀ ਜਿਵੇਂ ਬ੍ਰਿਛ ਦੀ ਡਾਲੀ ਪੱਕੀ ਹੁੰਦੀ ਹੁੰਦੀ ਸੁੱਕ ਜਾਏ ਤਾਂ ਮੂਲੋਂ ਅਚੂਕ ਅਤੇ ਪੱਕੀ ਹੋ ਜਾਂਦੀ ਹੈ। ਪਰ ਉਹਦੀ ਇਸ ਪਕਿਆਈ ਅਤੇ ਕਰੜਾਈ ਵਿੱਚ ਉਸ ਵਿੱਚ ਲਚਕ ਨਹੀਂ ਰਹਿੰਦੀ। ਇਹ ਲਚਕ ਇਸ ਵਾਸਤੇ ਨਹੀਂ ਰਹਿੰਦੀ ਕਿ ਉਸ ਵਿੱਚ ਜਿੰਦ ਕਣੀ ਨਹੀਂ ਰਹਿੰਦੀ। ਜੀਵਨ ਦੀ ਟਹਿਣੀ ਵਿੱਚ ਪਕਿਆਈ ਅਤੇ ਲਚਕ ਦੋਏ ਹੁੰਦੀਆਂ ਹਨ। ਜੀਵਨ ਮਰਨ ਦੀ ਜਦ ਗੱਲਬਾਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਝਾਈ ਤਾਂ ਉਸਦੀ ਸੋਝੀ ਵਿੱਚ ਜੀਵਨ ਦਾ ਰੁਮਕਾ ਫਿਰ ਆ ਫਿਰਿਆ। ਸਤਿਗੁਰੂ ਜੀ ਨੇ ਉਸਨੂੰ ਦੱਸਿਆ ਕਿ ਰਾਗ ਯਾਨੀ ਪਿਆਰ ਮਾੜਾ ਹੈ, ਮਾੜੇ ਕਰਮਾਂ ਦਾ। ਰਾਗ ਦੁਖਦਾਈ ਹੋ ਜਾਂਦਾ ਹੈ ਨਾਸ਼ਵੰਤ ਪਦਾਰਥਾਂ ਦਾ, ਪਰ ਅਵਨਾਸ਼ੀ ਅਤੇ ਪ੍ਰਿਯ ਸਰੂਪ ਵਾਲੇ ਰਾਗ ਯਾਨੀ ਪ੍ਰੇਮ ਮਾੜਾ ਨਹੀਂ, ਕਿਉਂਕਿ ਉਸਦੇ ਰਾਗ ਨਾਲ ਪਵਿੱਤਰ ਹੋਈਦਾ ਹੈ। ਉਸਦਾ ਰਾਗ ਦੁਖਦਾਈ ਨਹੀਂ ਕਿਉਂਕਿ ਉਹ ਸਦਾ ਥਿਰ ਹੈ, ਕਦੇ ਨਾਸ਼ ਨੂੰ ਪ੍ਰਾਪਤ ਨਹੀਂ ਹੁੰਦਾ। ਇਸ ਕਰਕੇ ਉਸ ਨਾਲ ਕੀਤੇ ਰਾਗ ਦਾ ਅੰਤ ਦੁੱਖ ਨਹੀਂ ਹੋ ਸਕਦਾ। ਫਿਰ ਉਹ ਅਨੰਤ ਸਰੂਪ ਹੈ, ਉਸਦਾ ਰਾਗ ਸੁੱਖ ਅਤੇ ਆਨੰਦ ਦਾਤਾ ਹੈ। ਫਿਰ ਜਿਸ ਵੈਰਾਗ ਨੂੰ ਧਾਰਨ ਕਰਨ ਖਾਤਰ ਅਸਾਂ ਆਪਣੇ ਮਨ ਨੂੰ ਕੋਹਣਾ ਹੈ, ਇੰਦਰੀਆਂ ਨੂੰ ਮਾਰਨਾ ਅਤੇ ਸੰਸਾਰ ਅਤੇ ਇਸ ਦੀ ਰਚਨਾ ਨੂੰ ਮਾੜਿਆ ਸਮਝਣਾ ਹੈ, ਉਹ ਵੈਰਾਗ ਅਵਨਾਸ਼ੀ ਨਾਲ ਰਾਗ ਕੀਤਿਆਂ ਸਹਿਜ ਸੁਭਾਅ ਪ੍ਰਾਪਤ ਹੋ ਜਾਂਦਾ ਹੈ ਅਤੇ ਉਸਦਾ ਅਸਰ ਇਨਸਾਨ ਦੀਆਂ ਤਾਕਤਾਂ ਨੂੰ ਕੋਹਣ ਵਾਲਾ ਨਹੀਂ ਪੈਂਦਾ। ਇਨਸਾਨ ਨਿਰਾ ਬੁੱਧੀ ਨਹੀਂ, ਇਸ ਦੇ ਅਸਲੇ ਵਿੱਚ ਭਾਵ ਯਾਨੀ ਪ੍ਰੇਮ ਵੀ ਹੈ। ਜਿਵੇਂ ਤੁਸਾਂ ਵੈਰਾਗ ਧਾਰਿਆ ਹੈ ਅਰਥਾਤ ਮਨ ਨੂੰ ਮਾਰ ਕੱਤਿਆ ਹੈ, ਹੁਣ ਕਿਸੇ ਪਾਸੇ ਦਾ ਰਾਗ ਤੁਹਾਡੇ ਪੱਕ ਗਏ ਮਨ ਬੁੱਧੀ ਨੂੰ ਨਿਭਾ ਨਹੀਂ ਸਕਦਾ। ਉਹ ਸੁੱਕੀ ਟਹਿਣੀ ਵਾਂਗੂ ਪੱਕਾ ਹੋ ਗਿਆ ਹੈ, ਪਰ ਇਸ ਨਾਲ ਕਾਰਜ ਸਿੱਧੀ ਨਹੀਂ ਹੁੰਦੀ। ਤਦੇ ਮਨ ਵਿੱਚ ਲਚਕਦਾਰ ਅਤੇ ਜੀਵਨ ਦੀ ਅਪਕੜਤਾ ਨਹੀਂ, ਪਰ ਜਿੰਦਹੀਨਤਾ ਵਾਲੀ ਉਦਾਸੀ ਦਾ ਅਕਣੇਵਾਂ ਜਿਹਾ ਹੈ। ਦੇਵਗਿਰੀ ਲਈ ਇਹ ਨਵਾਂ ਸਬਕ ਸੀ। ਉਹ ਸਾਰੇ ਅੰਦਰਲੇ ਭਾਵਾਂ ਨੂੰ ਮਾਰ ਕੇ ਗਿਆਨਵਾਨ ਹੋਣ ਨੂੰ ਸੰਨਿਆਸ ਅਤੇ ਸਾਰੇ ਇੰਦਰੀਆਂ ਅਤੇ ਮਨ ਆਦਿ ਨੂੰ ਕੋਹ ਕੇ ਇਕਾਗਰ ਹੋਣੇ ਨੂੰ ਯੋਗ ਜਾਣਦਾ ਸੀ। ਸਤਿਗੁਰੂ ਨੂੰ ਪੁੱਛਣ ਲੱਗਾ ਕਿ ਫਿਰ ਕੀ ਜੀਉ, ਇੰਦਰੇ ਦਮਨ ਨਹੀਂ ਕਰਨੇ, ਮਨ ਨੂੰ ਨਹੀਂ ਮਾਰਨਾ? ਸਤਿਗੁਰ ਨੇ ਸਮਝਾਇਆ ਕਿ ਭਾਈ, ਇੰਦਰੀਆਂ ਨੂੰ ਵਿਕਾਰਾਂ ਤੋਂ ਰੋਕਣਾ ਹੈ, ਮਨ ਨੂੰ ਨੀਵੀਆਂ ਖਿਆਲਾਂ ਵਿੱਚ ਨਹੀਂ ਜਾਣ ਦੇਣਾ। ਸਭ ਅਵਗੁਣ ਤਿਆਗਣੇ ਅਤੇ ਸ਼ੁਭ ਗੁਣ ਧਾਰਨੇ ਹਨ, ਪਰ ਇੱਕ ਪਤੀ ਪਰਮੇਸ਼ਰ ਦਾ ਮਨ ਵਿੱਚ ਧਰਵਾ ਬੰਨ ਕੇ ਉਸ ਨਾਲ ਪ੍ਰੇਮ ਕਰਨਾ ਹੈ। ਪ੍ਰਯੋਜਨ ਬੁੱਧੀ ਨੂੰ ਨਿਰਮਲ ਕਰਨੇ ਦਾ ਹੈ। ਬੁੱਧੀ ਦੀ ਨਿਰਮਲਤਾ ਲਈ ਵੈਰਾਗ ਵਿਵੇਕ ਵਰਤਣੇ ਹਨ। ਮਨ ਉੱਤੇ ਇਸ ਨਿਰਮਲ ਬੁੱਧੀ ਦਾ ਚਿਰਾਗ ਰੋਸ਼ਨ ਕਰਕੇ ਇਸ ਦੇ ਕੁੰਡੇ ਹੇਠ ਮਨ ਨੂੰ ਟੋਰਨਾ ਹੈ। ਐਸੇ ਪ੍ਰਬੁੱਧ ਹੋਏ ਮਨ ਦੇ ਵਸ ਵਿੱਚ ਇੰਦਰੀਆਂ ਨੂੰ ਟੋਰਨਾ ਹੈ, ਪਰ ਅੰਦਰ ਜੋ ਸਾਡੇ ਆਤਮਾ ਵਿੱਚ ਪ੍ਰਿਯ ਸਰੂਪਤਾ ਦੀ ਅੰਸ਼ ਹੈ, ਪ੍ਰੇਮ ਹੈ, ਉਸਨੂੰ ਵੀ ਵਰਤਣਾ ਹੈ। ਉਸਨੂੰ ਮਾਰਨਾ ਨਹੀਂ, ਉਸ ਨਾਲ ਮਨ ਦੇ ਰੁੱਖ ਨੂੰ ਉੱਪਰਲੇ ਪਾਸੇ ਵੱਲ ਲੱਗੇ ਰਹਿਣ ਵਾਲਾ ਬਣਾਉਣਾ ਹੈ ਅਤੇ ਬੁੱਧੀ ਦਾ ਅਲੰਬ ਲੱਭ ਕੇ ਉਸਨੂੰ ਜਫਾ ਮਾਰਨਾ ਹੈ। ਬੁੱਧੀ ਨੇ ਜਦ ਨਿਸ਼ਚੇ ਕਰ ਲਿਆ ਕਿ ਜਗਤ ਦਾ ਮੂਲ ਮਾਲਕ ਪਾਲਕ ਇੱਕ ਅਕਾਲ ਪੁਰਖ ਹੈ ਤਾਂ ਹੁਣ ਉਸ ਦਾ ਆਲੰਬ ਇਹ ਏਕੰਕਾਰ ਹੈ ਅਰਥਾਤ ਅਕਾਲ ਪੁਰਖ ਹੈ। ਜਦੋਂ ਮਨ ਬੁੱਧੀ ਵਾਹਿਗੁਰੂ ਵਿੱਚ ਰਾਗ ਕਰਕੇ ਅਰਥਾਤ ਉਸਨੂੰ ਆਪਣਾ ਆਲਮ ਬਣਾ ਕੇ ਉਸ ਨਾਲ ਲਗਾਤਾਰੀ ਲਗਾਉ ਪਾ ਲੈਣਗੇ ਤਾਂ ਉਹਨਾਂ ਵਿੱਚ ਵਾਹਿਗੁਰੂ ਅਤੇ ਵਾਹਿਗੁਰੂ ਵਿੱਚ ਉਹ ਵਸਣਗੇ। ਫਿਰ ਸਾਡਾ ਆਪਾ ਜੀਵਤ ਆਪਾ ਹੋਵੇਗਾ ਅਤੇ ਜੀਵਨ ਮੁਕਤੀ ਦੇ ਸੁੱਖ ਪਾਏਗਾ। ਇਸ ਤਰ੍ਹਾਂ ਸਾਰਾ ਆਪਾ ਆਪਣੇ ਸਾਰੇ ਤਾਣ ਨਾਲ ਜਦ ਸਦਾ ਲਗਾ ਰਹੇਗਾ ਇੱਕ ਵਿੱਚ ਤਾਂ ਇੱਕ ਵਿੱਚ ਸਮਾਇਆ ਸਫਲ ਅਤੇ ਸੁਰਜੀਤ ਗਿਆਨ ਵਾਲਾ ਰਹੇਗਾ। ਇਹ ਆਪਾ ਇਹ ਆਤਮਾ ਸ਼ੁੱਧ ਆਤਮਾ ਹੈ ਅਤੇ ਇਹ ਕਾਰ ਸਿਰੇ ਚੜ੍ਹਦੀ ਹੈ ਗੁਰ ਸ਼ਬਦ ਦੀ ਕਮਾਈ ਨਾਲ। ਫਿਰ ਇਹ ਸਾਰਾ ਕੁਝ ਸਹਿਜ ਨਾਲ ਪ੍ਰਾਪਤ ਕਰਨਾ ਹੈ। ਸਹਿੰਦੇ ਸਹਿੰਦੇ ਹੱਠ ਮਨ ਅਤੇ ਕੁੰਡਾ ਅਤੇ ਆਪਾ ਨਿਵਾਰਨ ਦੇ ਸਾਰੇ ਕੰਮ ਕਰਨੇ ਹਨ, ਪਰ ਅੰਦਰ ਟੇਕ ਸਾਈਂ ਦੀ ਧਾਰ ਕੇ ਅਤੇ ਉਸਦੇ ਸਿਮਰਨ ਦੇ ਆਸਰੇ। ਜਦੋਂ ਅੰਦਰ ਠੰਡ ਵਰਤਣੀ ਹੈ ਤਾਂ ਸਹਿਜ ਦਾ ਭਾਅ ਆ ਜਾਣਾ ਹੈ, ਸਹਿਜ ਆਨੰਦ ਨੇ ਅੰਦਰ ਟਿਕ ਜਾਣਾ ਹੈ। ਇਹ ਕਹਿ ਕੇ ਸ੍ਰੀ ਗੁਰੂ ਬਾਬਾ ਜੀ ਦੇ ਨੈਣ ਜੁੜ ਗਏ ਅਤੇ ਆਪ ਦੇ ਜੁੜਦੇ ਜਾਂਦੇ ਨੈਣਾਂ ਦੇ ਨਾਲ ਹਰਣੀ ਹੋਵਾਂ ਪਦ ਨਿਕਲਿਆ। ਮਰਦਾਨੇ ਨੇ ਰਮਜ਼ ਸਮਝ ਲਈ ਅਤੇ ਗੌੜੀ ਬੈਰਾਗਣ ਦੇ ਵੈਰਾਗਮਈ ਪਰ ਰਸ ਭਰੇ ਸੰਗੀਤ ਵਿੱਚ ਰਬਾਬ ਦੀਆਂ ਮਿੱਠੀਆਂ ਸੁਰਾਂ ਨਾਲ ਗਾਵਿਆਂ। ਗੌੜੀ ਬੈਰਾਗਣ ਮਹੱਲਾ ਪਹਿਲਾ। ਹਰਣੀ ਹੋਵਾਂ ਬਨ ਵਸਾਂ ਕੰਧ ਮੂਲ ਚੁਣ ਖਾਓ, ਗੁਰਪ੍ਰਸਾਦੀ ਮੇਰਾ ਸ਼ਉ ਮਿਲੈ ਵਾਰ ਵਾਰ ਹਉ ਜਾਉ ਜੀਉ, ਮੈਂ ਬੰਜਾਰਨ ਰਾਮ ਕੀ ਤੇਰਾ ਨਾਮ ਵੱਖਰ ਵਾਪਾਰ ਜੀ ਰਹਾਓ। ਕੋਕਿਲ ਹੋਵਾਂ ਅੰਬ ਬਸਾਂ ਸਹਿਜ ਸ਼ਬਦ ਵਿਚਾਰ, ਸਹਿਜ ਸੁਭਾਏ ਮੇਰਾ ਸ਼ਉ ਮਿਲੈ ਦਰਸ਼ਨ ਰੂਪ ਅਪਾਰ, ਮਛਲੀ ਹੋਵਾਂ ਜਲ ਬਸਾਂ ਜੀ ਜਨ ਸਭ ਸਾਰ, ਉਰਵਾਰ ਪਾਰ ਮੇਰਾ ਸ਼ਉ ਵਸੈ ਹੋ ਮਿਲੋਂਗੀ ਬਾਹਾਂ ਪਸਾਰ, ਨਾਗਨ ਹੋਵਾਂ ਧਰ ਵਸਾਂ ਸ਼ਬਦ ਵਸੈ ਭਉ ਜਾਏ, ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ। ਦੇਵਗਿਰ ਨੂੰ ਸੋਝੀ ਆ ਗਈ। ਹੁਣ ਉਸਦੀ ਬਿਰਤੀ ਵਿੱਚ ਵਾਹਿਗੁਰੂ ਦੇ ਨਾਮ ਦਾ ਨਿਵਾਸ ਹੋ ਗਿਆ। ਅੱਠ ਪਹਿਰ ਇੱਕ ਲਿਵ ਦਾ ਰਾਉਂ ਟੁਰ ਪਿਆ। ਅੱਗੇ ਤਾਂ ਆਪਣੇ ਖਿਆਲ ਵਿੱਚ ਗਿਆਨਵਾਨ ਸੀ, ਪਰ ਗਿਆਨ ਹੋ ਕੇ ਵੀ ਫੁਰਨਿਆਂ ਵਿੱਚ ਰਹਿੰਦਾ ਸੀ। ਕਥਾ ਵਾਰਤਾ ਚਰਚਾ ਵਿਚਾਰ ਸੰਥਿਆ ਆਦਿ ਵੇਲੇ ਬ੍ਰਹਮ ਦੇ ਸੰਕਲਪ ਮਾਤਰ ਲੰਘਦੇ ਸਨ, ਪਰ ਹੁਣ ਸਾਈਂ ਦੀ ਹੋਂਦ ਇੱਕ ਰਸਮੈ ਯਾਦ ਲਗਾਤਾਰੀ ਰਾਉਂ ਹੋ ਕੇ ਅੰਦਰ ਵਸ ਗਈ। ਮਨ ਜੋ ਫੁਰਨਿਆਂ ਵਿੱਚ ਖਿੰਡਦਾ ਅਤੇ ਨਿਤਾਣਾ ਹੁੰਦਾ ਸੀ ਇੱਕ ਨੂੰ ਚੇਤ ਕੇ ਤਾਣ ਅਤੇ ਸੁੱਖ ਵਿੱਚ ਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।